दुख घनो जब हो के दूर, दुख घनो
सखी सहेली सज्जन गुरमुख माई भाई जितने भी मेरे वीर बजुर्ग अजीज मातावान भैनों पुत्रियां साहब दो जान दे मालिक साहब गुरु ग्रंथ साहब पातशाह जी हाजरा हजूर इष्ट गुरदेव सतगुरु बाणी दे बोहित नाम दे जहाज जिन्हां दे कदमां विच अरदास कीतियां होईयां दातां मिलदियां हन पदार्थ मिलदे हन भंडार भरे जांदे हन मन दी शांति अते दुनियावी वस्तुआं तां गुरु ग्रंथ साहब पातशाह साडियां झोलियां च पाउंदे हन उन्हां दी इह बाणी आसा महला पंजवां दुख घनो जब होते दूर अब मसलत मोए मिली हजूर थोड़े जे अखर इस शब्द के खुलासे करदियां बाणी दा आनंद बाणी गाउण दा स्वाद बाणी सुनन दा रस उदों ही आउंदा है जदों शब्द दे भाव नूं समझिया जावे फिर कोई होर आनंद है उदां गाई जाना ठीक है सरवण करी जाना ठीक है पढ़ी जाना भी ठीक है पर जदों विचार के समझ के चंगी तरह कोख के गाया होया पढ़िया होया सरवण कीता होया वो कथनी आनंद है वो रसदायक आनंद है। इस शब्द गुरु अर्जन पातशाह कहंदे ने हे सखी हे सहेली मैनू गुरु ने पति प्रभु नाल मिला दिता है गुरु ने मैनू अपने प्रभु पति नाल मिला दिता है हुण मेरी पटकना दूर हो गई प्रभु चरणा तो पहले विछोड़े दे कारण पैदा होए दुखां दी कलेशां दी इह जिहड़ा उलाहना सी हुण मुक गया हुण खत्म हो गया क्यों गुरु ने मिला दिता गुरु ने जोड़ दिता। अगलियां पंक्तियां बाबा जी कहंदे हन हे सखी हे सहेली जदों मैं प्रभु चरणा तो दूर रहिंदी सा जदों मैं प्रभु चरणा तो विछोड़े विच सा जदों मैनूं परमात्मा दा उस प्रभु पति दा मेल नहीं सी होया मैनूं दुख वापरदा सी हुण गुरु दी सिख्या नाल हुण गुरु दी बरकत नाल मैनूं प्रभु दी हजूरी प्राप्त हो गई मतलब मैनूं प्रभु मिल पिया जदों प्रभु दी हजूरी प्राप्त हो गई फिर मैं प्रभु दे चरणां च टिकी रहिंदी हां इस वास्ते मेरे दुखां ते कलेशां नूं अंत हो इस करके मेरे दुख ते कलेश खत्म हो गए इस करके मेरे नेड़े हुण कोई कष्ट नहीं हुण कोई दुख नहीं। अगलियां पंक्तियां बाबा जी कहंदे हे सखी हे सहेली गुरु ने मैनूं प्रभु चरणां दे नेड़े लिया के मैनूं अपने प्यारे प्रभु दी सेजा दे उत्ते बिठा दिता जिथे मेरा पति बहिंदा उत्थे आके मैं बैठ गई मैनूं प्रभु ने पति दे नाल जोड़ दिता ते फिर की होया प्रभु चरणां विच जुड़िया होया हुण मेरी धिर धिर दी जिहड़ी मुथाजी सी उस तो करन तो मैं बच गई। अगलियां पंक्तियां गुरु अर्जन पातशाह कहंदे ने हे सखी हे सहेली मतलब समझे हो हे भाई हे मित्र इस शब्द च गुरु अर्जन पातशाह अपने आप नूं इस्त्री अते उस परमात्मा नूं कंत कह के पुकार रहे हे सखी गुरु दी शब्द दी बरकत नाल गुरु दे विचोले दी बरकत नाल गुरु दे शब्द दे मिलाप दे राही की होया मेरे हिरदे अंदर अंदर मेरे आत्मा दे विच वो परमात्मा आप आके बह गया ते फिर की होया आत्मा दे जीवन दा चानना हो गया आत्मा दे जीवन दे विच प्रकाश हो गया मेरे आत्मा दे विच वो आनंद आया वो रस आया वो सारे आनंदा ते चोज तमाशियां दा मेरा मालक जिहड़ा सी वो खसम प्रभु मैनू मिल गया। अंतलियां पंक्तियां च गुरु अर्जन पातशाह कहंदे ने हे दास नानक आख हे सखी मेरे मत्थे दे भाग जा पे मस्तक भाग मैं फिर कर पाया मेरे मत्थे दे भाग जा पे क्यों कि मेरा पति वो प्रभु मेरे हिरदे दे घर च आके बह गया मित्र कहण दा कि मैनूं हुण परमात्मा दा वो प्यार वो सुहाग वो जिहड़ा कंत नाल ਉਹ ਜਿਹੜਾ ਪਤੀ ਨਾਲ ਪਿਆਰ ਮਿਲਦਾ ਹੈ ਉਹ ਮੈਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਉਹ ਮੈਨੂੰ ਗੁਰੂ ਬਾਣੀ ਦੇ ਰਾਹੀਂ ਪ੍ਰਾਪਤ ਹੋ ਗਿਆ ਇਸ ਕਰਕੇ ਉਹ ਆਨੰਦ ਉਹ ਰਸ ਉਹ ਪਿਆਰ ਜੋ ਗੁਰੂ ਨੇ ਮੈਨੂੰ ਦਿੱਤਾ ਹੈ ਇਹ ਉਹੀ ਜਾਣਦੇ ਹਨ ਜਿਹਨਾਂ ਨੇ ਆਪਣੇ ਪਤੀ ਦਾ ਪਿਆਰ ਮਾਨਿਆ। ਇੱਥੇ ਪਤੀ ਪਰਮਾਤਮਾ ਹੈ, ਇੱਥੇ ਪਤੀ ਵਾਹਿਗੁਰੂ ਹੈ, ਅਤੇ ਜੋੜਨ ਵਾਲਾ ਕੌਣ ਹੈ? ਉਹ ਮੁਰਸ਼ਦ। ਮਿਲਾਉਣ ਵਾਲਾ ਕੌਣ ਹੈ? ਉਹ ਗੁਰਬਾਣੀ। ਆਓ ਇਹਨਾਂ ਪੰਕਤੀਆਂ ਨੂੰ ਪੜ੍ਹੋ ਅਤੇ ਅਗਲੀ ਗੱਲ ਆਪਦੇ ਸਾਹਮਣੇ ਖੁਲਾਸੀ ਕਰਾਂ। ਦੁੱਖ ਕਿਉਂਕਿ ਅਸੀਂ ਆਉਂਦੇ ਹਾਂ, ਮੱਥਾ ਟੇਕਦੇ ਹਾਂ ਅਤੇ ਮਨ 'ਚ ਇਹ ਖੁਆਇਸ਼ ਹੁੰਦੀ ਹੈ ਕਿ ਜੋ ਵੀ ਗੁਰੂ ਕੋਲ ਮੰਗਦੇ ਹਾਂ ਸਾਨੂੰ ਮਿਲਦਾ ਹੈ, ਗੁਰੂ ਸਾਡੀਆਂ ਝੋਲੀਆਂ ਵੀ ਭਰਦਾ। ਅਤੇ ਬਾਬਾ ਜੀ ਕਹਿੰਦੇ ਹਨ, ਜਿਹਨੇ ਸੱਚੀ ਮੁੱਚੀ ਸੇਵਾ ਕੀਤੀ ਹੋਈ ਹੈ, ਜਿਹਨੇ ਸੱਚੇ ਹਿਰਦਿਓਂ ਹੋਏ ਹਾਂ, ਗੁਰੂ ਦੇ ਹੁਕਮ ਦੀ ਘਾਲਣਾ ਨੂੰ ਘਾਲਦਿਆਂ ਹੋਇਆਂ ਸੇਵਾ ਕੀਤੀ ਹੈ, ਅਸਲ ਸੇਵਾ ਉਹਦੀ ਥਾਂ ਪੈਂਦੀ। ਬਾਣੀ ਦੀਆਂ ਪੰਕਤੀਆਂ ਦੀ ਵਿਚਾਰ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮ ਮਿਲ ਭੰਨੇ। ਉਪਦੇਸ਼ ਦੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਨ ਬੰਨੇ। ਫਿਰ ਕੀ ਹੋਇਆ? ਇਹ ਚਾਲ ਨਿਰਾਲੀ ਗੁਰਸਿੱਖੀ ਗੁਰ ਦੀਖਿਆ ਸੁਣ ਮਨ ਭਿੰਨੇ। ਭਾਵ ਸਮਝਣਾ, ਅਰਥ ਸਮਝਣਾ, ਜਿਸ ਸੇਵਾ ਨਾਲ ਸਤਿਗੁਰੂ ਦਾ ਮਨ ਪਤੀ 'ਚ ਪਵੇ, ਜਿਸ ਸੇਵਾ ਕੀਤੀਆਂ ਹੋਇਆਂ ਸਤਿਗੁਰੂ ਪ੍ਰਸੰਨ ਹੋ ਪਵੇ, ਤੁੱਟ ਪਵੇ। ਬਾਬਾ ਜੀ ਕਹਿੰਦੇ ਨੇ ਉਹ ਸੇਵਾ ਕੀਤੀ ਹੋਈ ਸਫਲ ਹੈ, ਉਹ ਸੇਵਾ ਕੀਤੀ ਹੋਈ ਲਾਹੇਵੰਦ ਹੈ। ਕਿਉਂਕਿ ਸਤਿਗੁਰ ਦਾ ਮਨ ਪਤੀ 'ਚ ਅਤੇ ਤਦੋਂ ਹੀ ਵਿਚਾਰਾਂ ਗੁਰੂ ਦੇ ਵਿਚਾਰ ਨਾਲ ਵਿਚਾਰ ਸਾਂਝਿਆਂ ਕੀਤਾ ਹੋਇਆਂ ਇਹ ਪਾਪ ਇਹ ਭੈੜੇ ਕਰਮ ਕੀਤੇ ਹੋਏ ਉਦੋਂ ਹੀ ਖਤਮ ਹੁੰਦੇ ਨੇ, ਉਦੋਂ ਹੀ ਨਾਸ ਹੁੰਦੇ ਨੇ। ਉਦੋਂ ਹੀ ਗੁਰੂ ਕਿਰਪਾ ਕਰਦਾ ਜਦੋਂ ਗੁਰੂ ਦੇ ਹੁਕਮ ਦੀ ਅਸੀਂ ਕਮਾਈ ਕਰਾਂਗੇ। ਜਦ ਤੱਕ ਕਮਾਈ ਨਹੀਂ ਕਰਦੇ, ਜਦੋਂ ਤੱਕ ਗੁਰੂ ਦੇ ਬਚਨ ਨੂੰ ਮੰਨਦੇ ਨਹੀਂ, ਤਦ ਤੱਕ ਸੇਵਾ ਕਾਲ ਥਾਏ ਨਹੀਂ ਪੈਂਦੀ। ਬਾਬਾ ਜੀ ਕਹਿੰਦੇ ਨੇ ਉਪਦੇਸ਼ ਦੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਜੋ ਗੁਰੂ ਉਪਦੇਸ਼ ਦਿੰਦਾ ਹੈ ਉਹਦੇ 'ਤੇ ਕਦੇ ਧਿਆਨ ਦਿੱਤਾ ਹੈ? ਉਹਦੇ ਵੱਲ ਕਦੇ ਮਨ ਜੋੜਿਆ ਹੈ? ਉਹਦੇ ਵੱਲ ਕਦੇ ਅਸੀਂ ਇਹ ਗੱਲ ਕੀਤੀ ਹੈ ਕਿ ਗੁਰੂ ਸਾਨੂੰ ਕੀ ਹੁਕਮ ਕਰ ਰਹੇ? ਗੁਰੂ ਦੇ ਉਪਦੇਸ਼ ਦੀ ਕਮਾਈ ਕਰਨੀ ਸਭ ਤੋਂ ਵੱਡੀ ਦਾਤ ਹੈ। ਬਾਬਾ ਜੀ ਕਹਿੰਦੇ ਸੇਵਕ ਸਿੱਖ ਪੂਜਨ ਸਭ ਆਮ ਸਭ ਗਾਵੇਂ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ ਤੁਹਾਡਾ ਅਤੇ ਮੇਰਾ, ਮੈਂ ਵੀ ਵਿੱਚ ਹੀ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਵੇ। ਕਿਹਨਾਂ ਦਾ? ਜਿਨ ਸਤਿਗੁਰ ਕੀ ਆ ਗਿਆ ਸਤ 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 ਕਰਮਾਂ ਜੀ। ਜੇ ਆ ਗਿਆ ਨਹੀਂ ਮੰਨੀ, ਜੇ ਹੁਕਮ ਨਹੀਂ ਮੰਨਿਆ, ਉਸ ਸੇਵਾ ਦਾ ਕੋਈ ਮਕਸਦ ਨਹੀਂ। ਸੇਵਾ ਤਾਂ ਤਾਂ ਹੈ ਨਾ ਜੇ ਉਹਦੇ 'ਚ ਅਹੰਕਾਰ ਨਾ ਹੋਵੇ, ਸੇਵਾ ਤਾਂ ਤਾਂ ਹੈ ਨਾ ਜੇ ਉਹਦੇ 'ਚ ਮਾਣ ਨਹੀਂ, ਜੇ ਉਹਦੇ 'ਚ ਵਡਿਆਈ ਨਹੀਂ, ਜੇ ਉਹਦੇ 'ਚ ਮੈਂ ਨਹੀਂ। ਜਿਸ ਸੇਵਾ ਦੇ 'ਚ ਮੈਂ ਆ ਗਈ ਉਸ ਸੇਵਾ ਦਾ ਕੋਈ ਮਕਸਦ ਨਹੀਂ। ਇਤਨੇ ਅੱਖਰ ਤੁਹਾਡੇ ਸਾਹਮਣੇ, ਬਾਕੀ ਦੇ ਮਿੰਟਾਂ 'ਚ ਖੁਲਾਸੇ ਕਰ। ਮਿਰਕਲ ਜੀ ਵਾਲੇ ਪਾਤਸ਼ਾਹ ਦੇ ਦਰਬਾਰ 'ਚ ਇੱਕ ਗੁਰਸਿੱਖ ਜਿਹੜਾ ਸੱਚੀ ਮੁੱਚੀ ਇਸ ਸੇਵਾ ਦੇ ਉੱਤੇ ਚੱਲ ਰਿਹਾ, ਜਿਹੜਾ ਸੱਚੀ ਮੁੱਚੀ ਆਪਣੇ ਜੀਵਨ ਨੂੰ ਗੁਰੂ ਦੇ ਆਸ਼ੇ ਅੰਦਰ ਢਾਲ ਰਿਹਾ, ਜਿਹੜੇ ਗੁਰੂ ਨੇ ਹੁਕਮ ਕੀਤਾ ਉਹਦੇ 'ਤੇ ਤੁਰ ਰਿਹਾ, ਅਤੇ ਕਰਦਾ ਕੀ ਪਿਆ? ਗੁਰੂ ਦੇ ਘੋੜਿਆਂ ਦੀ ਸੇਵਾ, ਗੁਰੂ ਦੇ ਘੋੜਿਆਂ ਦੀਆਂ ਮਾਲਸ਼ਾਂ ਕਰਨੀਆਂ, ਗੁਰੂ ਦੇ ਘੋੜਿਆਂ ਦੇ ਘਾਹ ਖੋਦ ਕੇ ਲਿਆਉਣਾ, ਅਤੇ ਗੁਰੂ ਦੇ ਘੋੜਿਆਂ ਨੂੰ ਨਹਾਉਣਾ, ਇਸ਼ਨਾਨ ਕਰਨਾ, ਕਾਠੀ ਪਾ ਕੇ ਤਿਆਰ ਰੱਖਣੀ। ਜਦੋਂ ਗੁਰੂ ਨੇ ਹੁਕਮ ਕਰਨਾ, ਇਸ ਸਿੱਖ ਨੇ ਘੋੜਾ ਤਿਆਰ ਕਰਕੇ ਅੱਗੇ ਖਲੋਤੇ ਹੋਣਾ। ਮੈਂ ਤਾਂ ਇੱਥੇ ਤੱਕ ਪੜ੍ਹਿਆ ਕਿ ਸਾਰੀ ਸਾਰੀ ਰਾਤ ਘੋੜੇ 'ਤੇ ਜੀਨ 'ਤੇ ਕਾਠੀ ਪਾ ਕੇ ਰੱਖਣੀ, ਅਤੇ ਕਿਸੇ ਨੇ ਪੁੱਛਿਆ ਕਿ ਸਾਰੀ ਰਾਤ ਖਲੋਣ ਦਾ ਕੀ ਮਕਸਦ, ਸਾਰੀ ਰਾਤ ਸੌਂਦਾ ਨਹੀਂ। ਕਹਿਣ ਲੱਗਾ ਬੜੀ ਜ਼ਿੰਦਗੀ ਸੁੱਤਾ ਰਿਹਾ, ਸਾਰੀ ਜ਼ਿੰਦਗੀ ਸੁੱਤਿਆਂ ਹੋ ਗਈ ਹੈ, ਹੁਣ ਕੁਝ ਘੜੀਆਂ ਮਿਲੀਆਂ ਆਪਣੇ ਗੁਰੂ ਦੇ ਦਰਸ਼ਨਾਂ ਦੇ, ਆਪਣੇ ਗੁਰੂ ਦੇ ਪਿਆਰ ਅਤੇ ਸੇਵਾ ਦਾ। ਇਹ ਮੈਨੂੰ ਚਾਅ ਜਿਹੜਾ ਚੜ੍ਹਿਆ ਇਹ ਫਿਰ ਪਤਾ ਨਹੀਂ ਭਾਗਾਂ 'ਚ ਆਉਣਾ ਕਿ ਨਹੀਂ ਆਉਣਾ, ਮਿਲਣਾ ਕਿ ਨਹੀਂ ਮਿਲਣਾ। ਉਹਦਾ ਕਾਰਨ ਪਤਾ ਕੀ ਸੀ? ਕੋਈ ਦੁਖੀਆ ਫਰਿਆਦ ਕਰਦਾ ਹੋਵੇ, ਕੋਈ ਬੱਚੀ ਫਰਿਆਦ ਕਰਦੀ ਹੋਵੇ, ਕੋਈ ਗਰੀਬ, ਕੋਈ ਮਜ਼ਲੂਮ। ਅਤੇ ਕਲਗੀ ਵਾਲੇ ਪਾਤਸ਼ਾਹ ਜਦੋਂ ਅਰਦਾਸ ਸੁਣਨ ਵੇਲੇ ਉਹਨੂੰ ਬਚਾਉਣ ਵਾਸਤੇ ਜਾਣ, ਉਹਦੀ ਰੱਖਿਆ ਕਰਨ ਵਾਸਤੇ ਜਾਣ, ਅਤੇ ਮੈਨੂੰ ਘੋੜਾ ਤਿਆਰ ਕਰਦੀਆਂ ਦੇਰੀ ਨਾ ਲੱਗ ਜਾਵੇ, ਇਸ ਕਰਕੇ ਹਰ ਵੇਲੇ ਘੋੜਾ ਤਿਆਰ ਰੱਖ। ਅਤੇ ਕਲਗੀ ਵਾਲੇ ਪਾਤਸ਼ਾਹ ਦੀ ਨਜ਼ਰ ਇਸ ਗੁਰਸਿੱਖ 'ਤੇ, ਕਲਗੀ ਵਾਲੇ ਪਾਤਸ਼ਾਹ ਦੀ ਰਹਿਮਤ ਇਸ ਗੁਰਸਿੱਖ 'ਤੇ। ਇਹ ਸੇਵਾ ਕਰਦਿਆਂ ਕਰਦਿਆਂ ਜੀਵਨ ਇਤਨਾ ਉੱਚਾ ਹੋ ਗਿਆ, ਜੀਵਨ ਇਤਨਾ ਸੁੱਚਾ ਹੋ ਗਿਆ, ਅਤੇ ਕਲਗੀ ਵਾਲੇ ਪਾਤਸ਼ਾਹ ਇਹਦੀ ਆਤਮਾ ਨੂੰ ਬੁੱਝ ਲਿਆ, ਇਹਦੀ ਆਤਮਾ ਨੂੰ ਪੜ੍ਹ ਲਿਆ ਕਿ ਇਸ ਸਿੱਖ ਦੇ ਅੰਦਰ ਵੈਰ ਨਹੀਂ, ਇਸ ਸਿੱਖ ਅੰਦਰ ਵਿਰੋਧ ਨਹੀਂ, ਇਸ ਸਿੱਖ ਅੰਦਰ ਈਰਖਾ ਨਹੀਂ, ਇਸ ਸਿੱਖ ਦੇ ਅੰਦਰ ਦੁਐਸ਼, ਨਿੰਦਿਆ, ਚੁਗਲੀ ਸਭ ਖਤਮ ਹੋ। ਜਦ ਤੱਕ ਅਸੀਂ ਇਹ ਨਹੀਂ ਕਰ ਸਕਦੇ ਨਾ, ਤਦ ਤੱਕ ਸਿੱਖੀ ਤੋਂ ਦੂਰ ਆ। ਮਾੜਾ ਚੰਗਾ, ਊਚ ਨੀਚ, ਮੈਂ ਪ੍ਰਭਤਾ ਵਡਿਆਈ, ਇਸ ਤੋਂ ਉੱਚਾ ਉੱਠਣਾ ਪੈਣਾ। ਬਾਬਾ ਜੀ ਕਹਿੰਦੇ ਨੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਹਰਖ ਸੋਗ ਤੇ ਰਹੇ ਨਿਆਰੋ, ਨਾਏ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਇਨ, ਤੈ ਘਟ ਬ੍ਰਹਮ ਨਿਵਾਸ। ਸਿੱਖਦੇ ਹੋ ਐਵੇਂ? ਇਹਨਾਂ ਚੀਜ਼ਾਂ ਨੂੰ ਸਮਝੇ, ਇਹਨਾਂ ਚੀਜ਼ਾਂ 'ਤੇ ਅਮਲ ਕਰੇ। ਜਿਸ ਵਕਤ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਲੰਘਣਾ ਨਾ, ਕਿਸੇ ਪਾਸੇ ਜਾਣਾ, ਅਤੇ ਅੱਗੇ ਇਹ ਗੁਰਸਿੱਖ ਖਲੋਤਾ ਹੋਣਾ, ਇਹਦਾ ਨਾਂ ਸੀ ਭਾਈ ਜੱਗਾ ਸਿੰਘ। ਇਤਿਹਾਸ 'ਚ ਇਹਦਾ ਨਾਮ ਭਾਈ ਜੱਗਾ ਸਿੰਘ, ਜਿਹੜਾ ਘੋੜਿਆਂ ਦੀ ਲਿੱਦ ਚੁੱਕ ਚੁੱਕ ਕੇ ਕੱਪੜਿਆਂ ਦੇ ਉੱਤੇ, ਕੁੜਤੇ ਦੇ ਉੱਤੇ ਉਹ ਲਿੱਦ ਦੀਆਂ ਛਿੱਟਾਂ ਪਈਆਂ ਹੋਈਆਂ, ਮੈਲੇ ਕੁਚੈਲੇ ਬਸਤਰ, ਘੋੜਿਆਂ ਲਈ ਘਾਹ ਖੋਦਣਾ, ਘੋੜਿਆਂ ਦੀਆਂ ਮਾਲਸ਼ਾਂ ਕਰਨੀਆਂ, ਤਬੇਲੇ 'ਚ ਰਹਿਣਾ, ਪਰ ਆਪਣੇ ਆਪ ਨੂੰ ਇਉਂ ਢਾਲਿਆ ਹੋਇਆ ਕਿ ਜਿਵੇਂ ਮੈਂ ਸੱਚੀ ਮੁੱਚੀ ਗੁਰੂ ਦੇ ਹੁਕਮ ਦੀ ਕਮਾਈ ਕਰ ਰਿਹਾ। ਮੇਰਾ ਪਾਤਸ਼ਾਹ ਮੇਰੇ 'ਤੇ ਪ੍ਰਸੰਨ ਹੈ, ਮੇਰਾ ਪਾਤਸ਼ਾਹ ਮੇਰੇ 'ਤੇ ਰੀਝਦਾ ਪਿਆ, ਮੇਰਾ ਪਾਤਸ਼ਾਹ ਮੇਰੇ 'ਤੇ ਟੁੱਟਿਆ ਪਿਆ। ਇਹ ਜੋ ਸੇਵਾ ਲੈ ਰਿਹਾ ਇਹ ਉਹਦੀ ਬਖਸ਼ਿਸ਼ ਹੈ, ਇਹ ਜੋ ਮੇਰੇ ਕੋਲ ਸੇਵਾ ਲੈ ਰਿਹਾ ਇਹ ਉਹਦੀ ਨਜ਼ਰ ਤੋਂ ਬਗੈਰ ਮੈਂ ਨਹੀਂ ਕਰ ਸਕਦਾ, ਜੇ ਉਹਦੀ ਨਜ਼ਰ ਨਹੀਂ ਤਾਂ ਆਹ ਮੇਰੇ ਕੋਲ ਖੋ ਵੀ ਸਕਦਾ। ਗੱਲ ਬੜੀ ਸੁੰਦਰ ਜੀ, ਜਦੋਂ ਕਲਗੀ ਵਾਲੇ ਪਾਤਸ਼ਾਹ ਨੇ ਲੰਘਣਾ ਨਾ, ਅਤੇ ਇਸ ਗੁਰਸਿੱਖ ਨੂੰ ਉਚੇਚਾ ਆਵਾਜ਼ ਮਾਰਨੀ, ਅਤੇ ਪਤਾ ਕੀ ਆਖਣਾ? ਭਾਈ ਜੱਗਾ ਸਿੰਘ ਠੀਕ ਹੈ, ਰਾਜੀ ਹੈ, ਪ੍ਰਸੰਨ ਹੈ? ਹਾਂ ਬਾਬਾ ਜੀ, ਤੁਹਾਡੀ ਕਿਰਪਾ, ਤੁਹਾਡੀ ਬਖਸ਼ਿਸ਼, ਤੁਹਾਡੇ ਨਦਰੇ ਕਰਮ। ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਪਤਾ ਕੀ ਕਰਨਾ? ਜੱਗਾ ਸਿੰਘ ਨੂੰ ਪਕੜ ਕੇ ਆਪਣੀ ਛਾਤੀ ਨਾਲ ਲਾ ਲੈਣਾ, ਛਾਤੀ ਨਾਲ ਘੁੱਟ ਕੇ। ਉਹ ਇਹ ਨਹੀਂ ਵੇਖਣਾ ਕਿ ਇਹਦੇ ਭੈੜੇ ਕੱਪੜੇ ਨੇ, ਇਹਦੇ ਮੈਲੇ ਕੱਪੜੇ ਨੇ, ਇਹਦੇ ਕੱਪੜਿਆਂ ਦੇ ਉੱਤੇ ਛਿੱਟਾਂ ਪਈਆਂ, ਲਿੱਦ ਦੀਆਂ ਅਤੇ ਹੋਰ ਗੰਧ ਪਿਆ ਹੋਇਆ। ਇਹ ਨਹੀਂ ਤੱਕਣਾ, ਇਹ ਵੇਖਣਾ ਕਿ ਇਹਦਾ ਮਨ ਪਵਿੱਤਰ ਹੈ, ਇਹਦਾ ਮਨ ਸ਼ੁੱਧ ਹੈ, ਇਹਦਾ ਮਨ ਜਿਹੜਾ ਹੈ ਉਹ ਸਾਫ਼ ਅਤੇ ਸੁਥਰਾ ਹੈ। ਜਦ ਤੱਕ ਅਸੀਂ ਮਨ ਨੂੰ ਸਾਫ਼ ਨਹੀਂ ਕਰਦੇ, ਮੱਥਾ ਟੇਕਣ ਦਾ ਕੋਈ ਮਕਸਦ ਨਹੀਂ। ਜਦੋਂ ਅਸੀਂ ਆਉਂਦੇ ਹਾਂ, ਗੁਰੂ ਪਹਿਲੇ ਆਵਾਜ਼ ਮਾਰਦਾ, ਐ ਸਿੱਖ ਜੇ ਆਏ ਤਾਂ ਪਹਿਲੇ ਮਨ ਨੂੰ ਸ਼ੁੱਧ ਕਰ, ਮਨ ਨੂੰ ਸਾਫ਼ ਕਰ, ਮਨ ਧੋਵੋ। ਬਾਬਾ ਜੀ ਕਾਹਦੇ ਨਾਲ ਧੋਵਾਂ? ਕਹਿੰਦੇ ਨੇ ਸ਼ਬਦ ਲਾ ਦਿਓ, ਇਹ ਸ਼ਬਦ ਦਾ ਸਾਬਣ ਲਾ, ਇਹ ਧੋਤਾ ਜਾਏਗਾ। ਰੋਜ਼ ਪੜ੍ਹਦੇ ਹੋ ਨਾ, ਭਰੀਏ ਮਤ ਪਾਪਾਂ ਕੈ ਸੰਗ, ਅਤੇ ਕਿਵੇਂ ਧੋਤਾ ਜਾਏਗਾ? ਉਹ ਧੋਪੈ ਨਾਵੇਂ ਕੇ ਰੰਗ। ਮੈਂ ਜਿਹੜੇ ਅੱਖਰ ਆਪਦੇ ਸਾਹਮਣੇ ਕਹਿਣ ਲੱਗਾ ਉਹ ਬੜੇ ਸੁੰਦਰ ਅੱਖਰ। ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਜਦੋਂ ਸਿੱਖ ਨੂੰ ਗਲਵੱਕੜੀ 'ਚ ਲੈਣਾ, ਸਿੱਖ ਨਾਲ ਪਿਆਰ ਕਰਨਾ, ਜਿਹੜੇ ਬਾਕੀ ਦੇ ਸਿੱਖ ਸਨ ਨਾ ਉਹਨਾਂ ਦੇ ਮਨ 'ਚ ਈਰਖਾ ਆਣੀ, ਉਹਨਾਂ ਦੇ ਮਨ 'ਚ ਕ੍ਰੋਧ ਆਉਣਾ, ਉਹਨਾਂ ਦੇ ਮਨ 'ਚ ਦੁਐਸ਼ ਆਉਣੀ, ਪਤਾ ਕਿਉਂ? ਆਖਣ ਲੱਗੇ ਸਾਡੇ ਨਾਲ ਕਲਗੀ ਵਾਲੇ ਤੱਕਦੇ ਨਹੀਂ, ਸਾਡੇ ਨਾਲ ਕਲਗੀ ਵਾਲੇ ਬੁਲਾਉਂਦੇ ਨਹੀਂ, ਸਾਡੇ ਨਾਲ ਕਲਗੀ ਵਾਲੇ ਪਿਆਰ ਨਹੀਂ ਕਰਦੇ। ਇਹ ਘੋੜੇ ਦੀ ਲਿੱਦ ਚੁੱਕਦਾ, ਘਾਹ ਖੋਦਣ ਵਾਲਾ, ਅਤੇ ਤਬੇਲੇ 'ਚ ਰਹਿ ਕੇ ਗੁਰੂ ਕਲਗੀ ਵਾਲੇ ਇਹਦੇ ਨਾਲ ਪਿਆਰ ਕਰਦੇ ਨੇ। ਕਦੇ ਉਹਨਾਂ ਕੱਪੜਿਆਂ ਵੱਲ ਨਹੀਂ ਤੱਕਿਆ, ਕਦੇ ਉਹਨਾਂ ਹੋਰ ਚੀਜ਼ਾਂ ਨੂੰ ਨਹੀਂ ਤੱਕਿਆ, ਜਦੋਂ ਆਉਂਦੇ ਨੇ ਸਿੱਖ ਨੂੰ ਗਲਵਾਕੜੀ 'ਚ ਲੈ ਕੇ ਨਾਲੇ ਪਿਆਰ ਕਰਦੇ ਨੇ। ਮਾਂ ਨੇ ਕਦੇ ਤੱਕਿਆ? ਜਦੋਂ ਬੱਚਾ ਰੋਂਦਾ ਹੋਵੇ ਅਤੇ ਵਿਸ਼ਟਾਂ ਨਾਲ ਲਿਬੜਿਆ ਹੋਵੇ ਅਤੇ ਉਹਦੀ ਪੁਕਾਰ ਸੁਣ ਕੇ ਮਾਂ ਕਿਵੇਂ ਭੱਜੀ ਆਉਂਦੀ? ਉਹਨੇ ਕਦੇ ਇਹ ਤਾਂ ਨਹੀਂ ਕਿਤਾਬ ਪਰੇ ਪਰੇ ਕਰਦੀ? ਨਹੀਂ, ਉਹ ਆਪਣੇ ਖੀਨ ਖੁਆਬ ਵੱਲ, ਆਪਣੇ ਬਸਤਰਾਂ ਵੱਲ ਨਹੀਂ ਤੱਕਦੀ। ਉਹ ਵੇਖਦੀ ਕਿ ਬੱਚਾ ਚੀਕਦਾ ਪਿਆ, ਬੱਚੀ ਪੁਕਾਰਦਾ ਪਿਆ, ਅਤੇ ਬੱਚੇ ਰੋਂਦੇ ਨੂੰ ਤੱਕ ਕੇ ਉਹ ਲਿਬੜਿਆ ਹੋਇਆ ਬੱਚਾ ਇਕਦਮ ਚੁੱਕ ਕੇ ਆਪਣੀ ਛਾਤੀ ਨਾਲ ਲਾ ਲੈਂਦੀ ਹੈ ਅਤੇ ਆਪਣੀ ਛਾਤੀ ਦਾ ਨਿੱਘ ਦੇਖ ਕੇ ਪਹਿਲੇ ਉਹਨੂੰ ਚੁੱਪ ਕਰਾਉਂਦੀ ਹੈ, ਫਿਰ ਉਹਨੂੰ ਧੋਂਦੀ ਹੈ ਅਤੇ ਫਿਰ ਸਾਫ਼ ਕਰਦੀ ਹੈ। ਇੱਕ ਵਾਰੀ ਬੋਲੋ ਸਤਨਾਮ। ਸਾਰਿਆਂ ਦੀ ਅੱਖ ਕੋਈ ਦੱਸਣਾ ਵਾਂਝੀ ਨਾ ਰਹੇ। ਗੁਰਦੁਆਰੇ ਆਉਣ ਦਾ ਮਕਸਦ, ਗੁਰਦੁਆਰੇ ਆਉਣ ਦਾ ਭਾਵ ਇਹੀ ਹੈ ਸਾਨੂੰ ਭੁੱਲਿਆਂ ਨੂੰ, ਸਾਨੂੰ ਵਿਛੜਿਆਂ ਹੋਇਆਂ ਨੂੰ, ਸਾਨੂੰ ਟੁੱਟਿਆਂ ਹੋਇਆਂ ਨੂੰ ਪਰਮਾਤਮਾ ਦਾ ਚੇਤਾ ਆਵੇ। ਇਸ ਕਰਕੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਇਹ ਪਿਆਰ ਗੁਰਸਿੱਖ ਨੂੰ ਮਿਲਿਆ, ਅਤੇ ਦੂਜੇ ਜਿਹੜੇ ਈਰਖਾਲੂ ਸਨ ਜਿਹਨਾਂ ਦੇ ਮਨ 'ਚ ਦੁਆਇਸ਼ ਸੀ, ਉਹਨਾਂ ਦੇ ਮਨ 'ਚ ਕ੍ਰੋਧ, ਉਹਨਾਂ ਦੇ ਮਨ 'ਚ ਈਰਖਾ ਕਿ ਕਲਗੀ ਵਾਲੇ ਪਾਤਸ਼ਾਹ ਸਾਨੂੰ ਤਾਂ ਬੁਲਾਉਂਦੇ ਨਹੀਂ, ਸਾਡੇ ਕੋਲੋਂ ਲੰਘ ਜਾਂਦੇ ਨੇ। ਇਹ ਸਿੱਖ ਨੂੰ ਆਵਾਜ਼ ਮਾਰ ਕੇ ਪ੍ਰੇਮ ਵੀ ਕਰਦੇ ਨੇ, ਛਾਤੀ ਨਾਲ ਵੀ ਲਾਉਂਦੇ ਨੇ, ਗਲਵੱਕੜੀਆਂ 'ਚ ਹੀ ਪਾਉਂਦੇ ਨੇ। ਉਹਨਾਂ ਆਪਸ ਵਿੱਚ ਵਿਚਾਰ ਕੀਤੀ ਕਿ ਐਸਾ ਕੰਮ ਕਰੀਏ, ਇਹ ਗੁਰਸਿੱਖ ਨੂੰ ਕਲਗੀ ਵਾਲੇ ਪਾਤਸ਼ਾਹ ਨੂੰ ਤੋੜ ਦੇਈਏ। ਹੁਣ ਆਪਣੇ ਅੰਦਰ ਵੀ ਛਾਤੀ ਮਾਰਿਓ, ਆਪਣੇ ਅੰਦਰ ਵੀ ਵੇਖਿਓ, ਅਸੀਂ ਪਤਾ ਕੀ ਕਰਨੇ ਹਾਂ, ਅਸੀਂ ਵੀ ਤੋੜ ਕੇ ਖੁਸ਼ ਹੁੰਦੇ ਹਾਂ, ਅਸੀਂ ਪਤਾ ਕੀ ਕਰਨੇ, ਅਸੀਂ ਵੀ ਵਿਛੋੜ ਕੇ ਖੁਸ਼ ਹੁੰਦੇ ਹਾਂ। ਪਰ ਅਸਲ ਸਿੱਖ ਉਹ ਹੈ ਜਿਹੜਾ ਜੋੜਦਾ ਹੈ, ਜਿਹੜਾ ਮਿਲਾਉਂਦਾ ਹੈ। ਇਸ ਬਾਰੇ ਮੈਂ ਅੱਗੇ ਪਿੱਛੇ ਦੋ ਹਫ਼ਤੇ ਤੁਹਾਨੂੰ ਕਹਿ ਚੁੱਕਾਂ ਕਿ ਗੁਰਸਿੱਖ ਦੀ ਵਡਿਆਈ ਕਿੱਥੇ ਹੈ, ਗੁਰਸਿੱਖ ਦੀ ਮਹਿਮਾ ਕਿੱਥੇ ਹੈ, ਗੁਰਸਿੱਖ ਚੰਗਾ ਕਿੱਥੇ ਲੱਗਦਾ ਹੈ, ਜਿਹੜਾ ਕਿਸੇ ਨੂੰ ਜੋੜ ਦੇਵੇ, ਜਿਹੜਾ ਕਿਸੇ ਨੂੰ ਮਿਲਾ ਦਿੰਦਾ, ਇਹ ਤਾਂ ਹੈ ਪੁੰਨ, ਅਤੇ ਜਿਹੜਾ ਕਿਸੇ ਨੂੰ ਤੋੜਦਾ ਇਹਨੂੰ ਕਹਿੰਦੇ ਜੇ ਪਾਪ। ਇੱਕ ਵਾਰੀ ਫਿਰ ਬੋਲੋ ਸਤਿਨਾਮ। ਮੇਰੇ ਕਲਗੀ ਵਾਲੇ ਪਾਤਸ਼ਾਹ ਇਸ ਗੁਰਸਿੱਖ ਦੇ ਮੁਤਲਕ ਮਨ 'ਚ ਪਿਆਰ ਸੀ, ਤਾਂ ਹੀ ਉਹਨੂੰ ਗਲਵੱਕੜੀ ਪਾਉਂਦੇ ਸਨ, ਤਾਂ ਹੀ ਉਹਦੇ ਨਾਲ ਪਿਆਰ ਕਰਦੇ ਸਨ। ਅਤੇ ਕਲਗੀ ਵਾਲੇ ਪਾਤਸ਼ਾਹ ਦਾ ਇਹ ਪਿਆਰ ਵੇਖ ਕੇ ਦੂਸਰੇ ਈਰਖਾਲੂ ਸਿੱਖ ਜਿਹੜੇ ਸਨ ਉਹ ਸੜ ਗਏ। ਉਹਨਾਂ ਦੇ ਮਨ 'ਚ ਕੀ ਸੀ ਉਹ ਮੈਂ ਅੱਖਰ ਆਪਦੇ ਸਾਹਮਣੇ ਪੇਟ ਕਰਕੇ ਸਮੇਂ ਅਨੁਸਾਰ ਸਮਾਪਤੀ ਕਰ ਦਿੱਤੀ। ਇੱਕ ਸਿਦਕ ਦੀ ਮੂਰਤੀ ਸਿੱਖ ਹੈ ਸੀ, ਇੱਕ ਸਿਦਕ ਦੀ ਮੂਰਤੀ ਸਿੱਖ ਹੈ ਸੀ, ਜਿਹਦੀ ਕਮਾਈ ਦੀ ਘੜੀ ਹੋਈ ਸੀ, ਜਿਹਦੀ ਕਮਾਈ ਦੀ ਘੜੀ ਹੋਈ ਸੀ, ਲੱਗਾ ਹੋਇਆ ਸੀ ਸੱਚ ਦੀ ਸਾਣ ਉੱਤੇ, ਪਾਣ ਅੰਮ੍ਰਿਤ ਦੀ ਉਸ ਨੂੰ ਚੜੀ ਹੋਈ ਸੀ, ਤੁਰਨ ਵਾਸਤੇ ਰੱਬ ਦੇ ਰਾਹ ਅੰਦਰ। ਧਿਆਨ ਦੇਣਾ, ਤੁਰਨ ਵਾਸਤੇ ਰੱਬ ਦੇ ਰਾਹ ਅੰਦਰ, ਸੋਟੀ ਸਿਦਕ ਦੀ ਉਸਨੇ ਫੜੀ ਹੋਈ ਸੀ, ਮੋੜੀ ਮੂਰਤੀ ਸ੍ਰੀ ਦਸ਼ਮੇਸ਼ ਜੀ ਦੀ, ਉਹਨੇ ਦਿਲ ਦੇ ਸ਼ੀਸ਼ੇ ਵਿੱਚ ਜੜੀ ਹੋਈ ਸੀ, ਸਿਰ ਤੇ ਟੋਕਰੀ ਚੁੱਕ ਕੇ ਪਿਆ ਆਖੇ, ਸਿਰ ਤੇ ਟੋਕਰੀ ਚੁੱਕ ਕੇ ਪਿਆ ਆਖੇ, ਤਾਜ ਸ਼ਹਿਨਸ਼ਾਹੀ ਮਹਿੰਗੇ ਮੁੱਲ ਦਾਏ, ਤਾਜ ਸ਼ਹਿਨਸ਼ਾਹੀ ਮਹਿੰਗੇ ਮੁੱਲ ਦਾਏ, ਲਾਵੇ ਮੱਥੇ ਜੇ ਚੁੰਮ ਕੇ ਚਰਨ ਧੂੜੀ, ਲਾਵੇ ਮੱਥੇ ਜੇ ਚੁੰਮ ਕੇ ਚਰਨ ਧੂੜੀ, ਜਾਣੇ ਤਿਲਕ ਇਹ ਕੇਸਰੀ ਫੁੱਲ ਦਾਏ, ਸੌਂਕੇ ਰਾਤ ਗੁਜ਼ਾਰੇ ਜੇ ਤੱਪੜਾਂ ਤੇ, ਸੌਂਕੇ ਰਾਤ ਗੁਜ਼ਾਰੇ ਜੇ ਤੱਪੜਾਂ ਤੇ, ਆਖੇ ਤਖਤ ਵੀ ਨਾ ਇਹਦੇ ਤੁਲ ਦਾਏ, ਮੈਲੇ ਫਟੇ ਹੋਏ ਚੋਲੇ ਨੂੰ ਪਿਆ ਆਖੇ, ਮੇਰਾ ਪਾਤਸ਼ਾਹ ਤੇਰੇ ਤੇ ਭੁੱਲਦਾ ਏ। ਤੇ ਕੀ ਸੀ ਰਹੇ ਡੁੱਬਿਆ ਸੇਵਾ ਦੀ ਲਹਿਰ ਅੰਦਰ, ਰਹੇ ਡੁੱਬਿਆ ਸੇਵਾ ਦੀ ਲਹਿਰ ਅੰਦਰ, ਲਾਵੇ ਤਾਰੀਆਂ ਪ੍ਰੇਮ ਦੇ ਗੰਗ ਅੰਦਰ, ਏਦਾਂ ਭਿੱਜਦਾ ਭਿੱਜਦਾ ਭਗਤ ਭੋਲਾ ਗਿਆ, ਰੰਗਿਆ ਰੱਬ ਦੇ ਰੰਗ ਅੰਦਰ, ਐਸਾ ਰੰਗਿਆ ਗਿਆ, ਐਸੀ ਰੰਗਣ ਚੜੀ ਕਿ ਕਲਗੀ ਵਾਲੇ ਪਾਤਸ਼ਾਹ ਉਸ ਗੁਰਸਿੱਖ ਨਾਲ ਜਿਹੜੇ ਪਿਆਰ ਕਰਦੇ ਹਨ, ਉਹਦੀ ਸਿਦਕ ਤੇ ਸੇਵਾ ਦੀ ਲਗਨ ਉੱਤੋਂ, ਉਹਦੇ ਸਿਦਕ ਤੇ ਸੇਵਾ ਦੇ ਲਗਨ ਉੱਤੋਂ, ਐਸਨ ਸ੍ਰੀ ਦਸ਼ਮੇਸ਼ ਕੁਰਬਾਨ ਹੁੰਦੇ, ਉਹਨੂੰ ਅੱਖਾਂ ਦੀ ਪੁਤਲੀ ਜਾਣਦੇ ਸਨ, ਰੱਤੀ ਦੁਖੇ ਤਾਂ ਹੰਝੂ ਵਗਾਣ ਹੁੰਦੇ, ਜਿੱਥੇ ਮਿਲੇ ਗਲਵੱਕੜੀ ਪਾਣੀ ਉਸਨੂੰ, ਜਿੱਥੇ ਮਿਲੇ ਗਲਵੱਕੜੀ ਪਾਣੀ ਉਸਨੂੰ। ਕੀ ਕਹਿੰਦੇ ਨੇ, ਆਖਣ ਸਿੱਖ ਵਿੱਚ ਗੁਰੂ ਦੇ ਪ੍ਰਾਣ ਹੁੰਦੇ, ਆਖਣ ਸਿੱਖ ਵਿੱਚ ਗੁਰੂ ਦੇ ਪ੍ਰਾਣ ਹੁੰਦੇ, ਮਰਦੀ ਜੋਤ ਨੂੰ ਵੇਖ ਪਤੰਗ ਉੱਤੋਂ, ਦੁਨੀਆਦਾਰ ਸਨ ਪੇ ਹੈਰਾਨ ਹੁੰਦੇ, ਕਈ ਸਿਦਕ ਤੋਂ ਸੱਖਣੇ ਇਸ ਗੱਲੋਂ, ਕਈ ਸਿਦਕ ਤੋਂ ਸੱਖਣੇ ਇਸ ਗੱਲੋਂ, ਨੱਕਾਂ ਵਿੱਚੋਂ ਅੱਠਵੇਂ ਪੇ ਚਾੜਦੇ ਸਨ, ਗੁਰਾਂ ਅੱਗੇ ਤਾਂ ਬਿਰਕ ਨਾ ਸਕਦੇ ਸਨ, ਐ ਪਰ ਸਿੱਖ ਉੱਤੇ ਸਮਾਂ ਤਾੜਦੇ ਸਨ। ਗੁਰਾਂ ਅੱਗੇ ਤੇ ਬੋਲ ਨਹੀਂ ਸੀ ਸਕਦੇ, ਪਰ ਸਿੱਖ ਦੇ ਉੱਤੇ ਸਮਾਂ ਤਾੜਦੇ ਪਏ ਸਨ ਕਿ ਕਿਸੇ ਵੇਲੇ ਗੁਰੂ ਅੱਗੇ ਪਿੱਛੇ ਹੋਵੇ, ਇਸ ਸਿੱਖ ਨੂੰ ਕੁਟਾਪਾ ਚਾੜੀਏ, ਇਸ ਸਿੱਖ ਨੂੰ ਮਾਰੀਏ, ਐਸਾ ਮਾਰੀਏ ਕਿ ਖਤਮ ਹੋ ਜਾਵੇ ਤੇ ਗੁਰੂ ਨਾਲ ਟੁੱਟ ਜਾਵੇ। ਗੱਲ ਬੜੀ ਸੁੰਦਰ ਕਹਿ ਰਹੀ, ਮਿੰਟ ਮੇਰੇ ਕੋਲ ਪੰਜ ਸੱਤ ਹੀ ਆ। ਕੀ ਕੀਤਾ ਕਲਗੀ ਵਾਲੇ ਪਾਤਸ਼ਾਹ, ਸ਼ਿਕਾਰ 'ਤੇ ਚਲੇ ਗਏ, ਉਹਨਾਂ ਈਰਖਾਲੂਆਂ ਨੇ, ਉਹਨਾਂ ਨਿੰਦਕਾਂ ਨੇ, ਉਹਨਾਂ ਦੁਸ਼ਟਾਂ ਨੇ ਪਤਾ ਕੀ ਕੀਤਾ? ਜਦੋਂ ਗੁਰਸਿੱਖ ਘੋੜੇ ਦੇ ਤਬੇਲੇ 'ਚੋਂ ਬਾਹਰ ਨਿਕਲਿਆ ਤੇ ਡਾਂਗਾਂ ਦਾ ਮੀਂਹ ਵਰਸਾ ਦਿੱਤਾ, ਮਾਰ ਮਾਰ ਕੇ ਉਹਦੇ ਸਰੀਰ 'ਤੇ ਲਾਸ਼ਾਂ ਪਾ ਦਿੱਤੀਆਂ, ਮਾਰ ਮਾਰ ਕੇ ਉਹਨੂੰ ਧਰਤੀ 'ਤੇ ਪੁੱਠਾ ਕਰ ਦਿੱਤਾ, ਮਾਰ ਕੇ ਚਲੇ ਗਏ। ਕਿਸੇ ਨੂੰ ਪਤਾ ਨਹੀਂ ਲੱਗਾ ਕੌਣ ਮਾਰ ਗਿਆ, ਕਿਸੇ ਨੂੰ ਪਤਾ ਨਹੀਂ ਲੱਗਾ ਕਿੱਦਾਂ ਚੋਟ ਲੱਗੀ। ਪਰ ਗੁਰਸਿੱਖ ਧਰਤੀ 'ਤੇ ਡਿੱਗਾ, ਉਸ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ, ਪਤਾ ਕੀ ਕਹਿੰਦਾ? ਆਖਣਗਾ, ਪਾਤਸ਼ਾਹ ਇਹ ਵੀ ਰੰਗ ਤੇਰੀ ਰਜ਼ਾ ਵਿੱਚ ਹੈ, ਇਹ ਜੋ ਤੂੰ ਕੀਤਾ ਇਹ ਵੀ ਤੇਰੀ ਇੱਛਾ ਹੈ। ਮੇਰੇ ਕਲਗੀ ਵਾਲੇ ਪਾਤਸ਼ਾਹ ਜਦੋਂ ਸ਼ਿਕਾਰ ਖੇਡ ਕੇ ਵਾਪਸ ਆਏ, ਅੰਤਰਜਾਮੀ ਜਾਣਦੇ ਸਨ, ਪਰ ਫਿਰ ਵੀ ਕਲਗੀ ਵਾਲੇ ਪਾਤਸ਼ਾਹ ਨੇ ਇਸ ਗੁਰਸਿੱਖ ਵੱਲ ਤੱਕਿਆ, ਇਹਦੀ ਹਾਲਤ ਤੱਕੀ, ਇਹਦੀ ਸਿਸਕਦੀ ਹੋਈ ਜ਼ਬਾਨ ਬੋਲੀ ਨਾ, ਪਰ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਇਹਨੂੰ ਪੁੱਛ ਲਿਆ। ਇੱਕ ਦਿਨ ਤਾੜ ਕੇ ਈਰਖੀ ਸਾਥੀਆਂ ਨੇ, ਇੱਕ ਦਿਨ ਤਾੜ ਕੇ ਈਰਖੀ ਸਾਥੀਆਂ ਨੇ, ਦਿਲੋਂ ਸਿੱਖੀ ਵਾਲਾ ਸਾਕ ਭੁਲਾ ਦਿੱਤਾ, ਸੇਵਾ ਸਿਦਕ ਦੇ ਪੱਕੇ ਹੋਏ ਖੇਤ ਉੱਤੇ ਉਹਨਾਂ ਡਾਂਗਾਂ ਦਾ ਮੀਂਹ ਵਰਸਾ ਦਿੱਤਾ। ਲਾਸਾਂ ਦਿਸਣ ਸੰਗ ਚੂੜਾ ਨੇ ਵੱਲ ਮਾਰੇ, ਲਾਸਾਂ ਦਿਸਾਂ ਚੂੜਾ ਨੇ ਸੰਗ ਮਾਰੇ, ਪਿੰਡਾ ਸਿੱਖ ਦਾ ਚੰਨਨ ਬਣਾ ਦਿੱਤਾ, ਖਿਲਰ ਖਿਲਰ ਕੇ ਨੀਜਾਂ ਨੇ ਡੰਗ ਲਾਈ, ਜੁੱਸਾ ਜਾਮ ਨੂੰ ਵਾਂਗ ਸੁਜਾ ਦਿੱਤਾ। ਹੋਈ ਖਬਰ ਜਾਂ ਪਿਤਾ ਦਸ਼ਮੇਸ਼ ਜੀ ਨੂੰ, ਹੋਈ ਖਬਰ ਜਾਂ ਪਿਤਾ ਦਸ਼ਮੇਸ਼ ਜੀ ਨੂੰ, ਪ੍ਰੇਮ ਸਾਗਰ ਉਛਾਲੀਆਂ ਖਾਣ ਲੱਗੇ, ਸਿਦਕ ਵਾਨ ਨੂੰ ਸੱਦ ਕੇ ਕੋਲ ਆਪਣੇ, ਇਹਦਾ ਹੰਝੂਆਂ ਦੀ ਮਲਮ ਲਾਣ ਲੱਗੇ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਪਤਾ ਲੱਗ ਗਿਆ ਕਿ ਗੁਰਸਿੱਖ ਨੂੰ ਸਿੱਖਾਂ ਨੇ ਮਾਰਿਆ ਅਤੇ ਮਾਰ ਮਾਰ ਕੇ ਵਿਚਾਰੇ ਨੂੰ ਅਦਮ ਹੋਇਆ ਕਰ ਦਿੱਤਾ। ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਇੰਨਾ ਪੁੱਛਣ ਲੱਗੇ ਕਿ ਭਾਈ ਜੱਗਾ ਸਿੰਘ ਇਹ ਦੱਸ, ਉਹ ਕੌਣ ਸਨ, ਉਹ ਕਿੰਨਾ ਮਾਰਿਆ ਹੈ, ਉਹਨਾਂ ਦਾ ਨਾਂ ਤਾਂ ਮੈਨੂੰ ਦੱਸ। ਅਤੇ ਕਲਗੀ ਵਾਲੇ ਪਾਤਸ਼ਾਹ ਨੂੰ ਗੁਰਸਿੱਖ ਨਾਂ ਨਹੀਂ ਦੱਸਦਾ, ਪਤਾ ਕੀ ਕਹਿੰਦਾ? ਆਖਣਗਾ, ਇਹ ਪਾਤਸ਼ਾਹ ਇਹ ਨਹੀਂ ਉਹ ਮੈਨੂੰ ਪਤਾ ਕੌਣ ਸਨ ਅਤੇ ਕਿੰਨਾ ਮਾਰਿਆ, ਮੈਂ ਇਤਨੀ ਤੈਨੂੰ ਗੱਲ ਦੱਸ ਦੇਵਾਂ। ਮੋਤੀ ਨੈਣਾ ਦੇ ਵਾਰ ਕੇ ਕਹਿਣ ਲੱਗੇ, ਮੋਤੀ ਨੈਣਾ ਦੇ ਵਾਰ ਕੇ ਕਹਿਣ ਲੱਗੇ, ਮੇਰੇ ਹੀਰਿਆ ਹਾਲ ਸੁਣਾ ਤੇ ਸਹੀ, ਵੇਖਾਂ ਕਿੱਥੋਂ ਬੇਦਰਦਾਂ ਨੇ ਪਛਿਆ ਏ, ਚੋਲਾ ਚੁੱਕ ਕੇ ਚੰਨ ਖਾ ਤੇ ਸਹੀ, ਕਿੰਨੇ ਮਾਰੀਆਂ ਕਿੰਨੇ ਲੱਗੀਆਂ ਨੀ, ਕਿੰਨੇ ਮਾਰੀਆਂ ਕਿੰਨੇ ਲੱਗੀਆਂ ਨੀ, ਉਹ ਕਿਹੜੇ ਸਿੱਖ ਸਨ ਗੱਲ ਸਮਝਾ ਤੇ ਸਹੀ, ਭਲਾ ਮੈਂ ਤੇ ਤੂੰ ਕੋਈ ਵੱਖਰੇ ਆ, ਛਾਤੀ ਨਾਲ ਲਾਵਾਂ ਉਰੇ ਆ ਤੇ ਸਹੀ, ਸਿੱਖਾ ਫਟਿਆ ਦੇਖ ਸਰੀਰ ਤੇਰਾ, ਸਿੱਖਾ ਫਟਿਆ ਦੇਖ ਸਰੀਰ ਤੇਰਾ, ਮੇਰੇ ਸੀਨੇ ਤੇ ਚਲਦੀਆਂ ਆਰੀਆਂ ਨੇ, ਮੇਰੇ ਸੀਨੇ ਤੇ ਚਲਦੀਆਂ ਆਰੀਆਂ ਨੇ, ਤੈਨੂੰ ਨਹੀਂ ਇਹ ਉਹਨਾਂ ਅਗਿਆਨੀਆਂ ਨੇ, ਮੇਰੀ ਆਤਮਾ ਨੂੰ ਡਾਂਗਾਂ ਮਾਰੀਆਂ ਨੇ। ਭਾਈ ਜੱਗਾ ਸਿੰਘ ਤੈਨੂੰ ਚੋਟ ਨਹੀਂ ਲੱਗੀ, ਭਾਈ ਜੱਗਾ ਸਿੰਘ ਤੈਨੂੰ ਨਹੀਂ ਮਾਰਿਆ, ਇਹ ਉਹਨਾਂ ਮੈਨੂੰ ਮਾਰਿਆ। ਜੱਗਾ ਸਿੰਘ ਨੇ ਆਖਿਆ ਕੀ ਦੱਸਾਂ, ਧਿਆਨ ਦੇਣਾ, ਜੱਗਾ ਸਿੰਘ ਨੇ ਆਖਿਆ ਕੀ ਦੱਸਾਂ, ਮੇਰੇ ਵਾਸਤੇ ਕੋਈ ਪਰਾਇਆ ਨਹੀਂ, ਮੇਰੇ ਪਾਤਸ਼ਾਹ ਕਰਾਂ ਸ਼ਿਕਾਇਤ ਕਿਸ ਦੀ। ਅਗਰ ਮੇਰੇ ਵਰਗਾ ਅੱਜ ਦਾ ਗੁਰਸਿੱਖ ਹੁੰਦਾ ਉਹਨੇ ਸਾਫ ਨਾਂ ਦੱਸ ਦੇਣਾ ਸੀ, ਅਮਕਾ ਅਮਕਾ ਗੁਰਸਿੱਖ ਸੀ, ਅਮਕਾ ਅਮਕਾ ਸਿੱਖ ਸੀ ਜਿਹੜਾ ਮੇਰੇ ਤੇ ਵਾਰ ਕਰਕੇ ਗਿਆ। ਪਰ ਭਾਈ ਜੱਗਾ ਸਿੰਘ ਪਤਾ ਕੀ ਕਹਿੰਦਾ? ਜੱਗਾ ਸਿੰਘ ਨੇ ਆਖਿਆ ਕੀ ਦੱਸਾਂ, ਮੇਰੇ ਵਾਸਤੇ ਕੋਈ ਪਰਾਇਆ ਨਹੀਂ, ਮੇਰੇ ਪਾਤਸ਼ਾਹ ਕਰਾਂ ਸ਼ਿਕਾਇਤ ਕਿਸ ਦੀ, ਇੱਕ ਬਾਜ ਤੂੰ ਦੂਜਾ ਦਿਖਾਇਆ ਨਹੀਂ। ਸਹੀ ਮਹੀਨਿਆਂ ਵਿੱਚ ਨਾ ਕੋਈ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣੇ ਆਈ। ਕੀ ਕਹਿੰਦਾ? ਮੇਰੇ ਸਾਹਮਣੇ ਤੂੰ ਯੂੰ ਹੀ ਵਸਦਾ ਹੈ, ਮੇਰੇ ਸਾਹਮਣੇ ਤੂੰ ਯੂੰ ਹੀ ਵਸਦਾ ਹੈ, ਮੇਰਾ ਜੱਗ ਤੇ ਹੋਰ ਹਮਸਾਇਆ ਨਹੀਂ, ਮੇਰਾ ਜੱਗ ਤੇ ਹੋਰ ਹਮਸਾਇਆ ਨਹੀਂ, ਤੂੰ ਯੂੰ ਮਾਰੀਆਂ ਤੈਨੂੰ ਹੀ ਲੱਗੀਆਂ ਨੇ, ਮੈਨੂੰ ਹੋਰ ਕੋਈ ਨਜ਼ਰ ਆਇਆ ਨਹੀਂ, ਨਹੀਂ ਸਾ ਮਾਰ ਦੇ ਨਾਲ ਬੇਸੁੱਧ ਹੋਇਆ। ਪਤਾ ਕਿਉਂ ਮਾਰ ਖਾਧੀ ਹੈ? ਪਤਾ ਕਿਉਂ ਮੈਂ ਆਪਣੇ ਪਿੰਡੇ ਤੇ ਮਾਰ ਸਹੀ ਹੈ ਨਹੀਂ ਸਾ ਮਾਰ ਦੇ ਨਾਲ ਬੇਸੁੱਧ ਹੋਇਆ ਇਹ ਤਾਂ ਤੇਰੇ ਪ੍ਰੇਮ ਦਾ ਆਇਆ ਸਰੂਰ ਸੀ ਉਹ ਕੋਈ ਵੱਖਰਾ ਹੋਵੇ ਤਾਂ ਨਾ ਦੱਸਾਂ ਪਿਤਾ ਤੇਰਾ ਤੇ ਮੇਰਾ ਹੀ ਨੂਰ ਸੀ ਉਹ ਜਿਹਨੇ ਮਾਰੀਆਂ ਉਹਦੇ ਚ ਤੂੰ ਬੈਠਾ ਜਿਹਨੇ ਖਾਧੀਆਂ ਉਹਦੇ ਚ ਤੂੰ ਬੈਠਾ ਤੇ ਮੈਂ ਕਿਹਦਾ ਨਾਂ ਕਹਿ ਕੇ ਪੁਕਾਰਾਂ ਮੇਰੇ ਕਲਗੀ ਵਾਲੇ ਪਾਤਸ਼ਾਹ ਆਖਿਆ ਜੱਗਾ ਸਿੰਘਾ ਇਤਨੀ ਉੱਚੀ ਬਿਰਤੀ ਜੱਗਾ ਸਿੰਘਾ ਇਤਨੀ ਉੱਚੀ ਆਤਮਾ ਇੱਕ ਵਾਰੀ ਮੈਨੂੰ ਦੱਸ ਤੇ ਸਹੀ ਫਿਰ ਵੇਖ ਮੈਂ ਉਹਨਾਂ ਸਿੱਖਾਂ ਦੀ ਕੀ ਆਦਤ ਕਰਨਾ ਤੇ ਇਹ ਤੂੰ ਪਿੰਡੇ ਤੇ ਇੱਥੇ ਇੰਨੇ ਨੀਲ ਖਾ ਕੇ ਫਿਰ ਚੁੱਪ ਬੈਠਾ ਤੇਰੀ ਜਬਾਨ ਥਿੜਕੀ ਨਹੀਂ ਆਖਦਾ ਪਤਾ ਕਿਉਂ ਜਦੋਂ ਜਾਣਿਆ ਤੂੰ ਨੀਲੇ ਤੇਰੀ ਜਿਦਾ ਹੈ ਧਿਆਨ ਦੇਣਾ ਜਦੋਂ ਜਾਣਿਆ ਤੂੰ ਨੀਲੇ ਤੇਰੀ ਜਿਦਾ ਹੈ ਨੀਲ ਪਏ ਨੇ ਨੀਲਾ ਰੰਗਵਾ ਲਿਆ ਮੈਂ ਇਹ ਸਰੀਰ ਤੇ ਨੀਲ ਪਾ ਕੇ ਨੀਲਾ ਰੰਗਵਾ ਲਿਆ ਜਦੋਂ ਜਾਣਿਆ ਤੂੰ ਨੀਲੇ ਤੇਰੀ ਜਿਦਾ ਹੈ ਨੀਲ ਪਏ ਨੇ ਨੀਲਾ ਰੰਗਵਾ ਲਿਆ ਮੈਂ ਕਿਉਂ ਨੀਲ ਪੁਆਏ ਮਾੜਾ ਸਮਝਣਾ ਸੇਵਾ ਤੂੰ ਵਰਜ ਦੇਵੇ ਮਾੜਾ ਸਮਝਣਾ ਸੇਵਾ ਤੂੰ ਵਰਜ ਦੇਵੇ ਸੋਜਾਂ ਪਈਆਂ ਨਹੀਂ ਇਹ ਜੁੱਸਾ ਕਮਾ ਲਿਆ ਮੈਂ ਇਸ ਸੋਹਣੇ ਸਰੀਰ ਤੇ ਕੁੱਟ ਸਹਿ ਕੇ ਜਗਾ ਸਿੰਘ ਇਹ ਸੋਹਣੇ ਸਰੀਰ ਤੇ ਕੁੱਟ ਸਹਿ ਕੇ ਤੇਰੇ ਗਲੇ ਲਈ ਹਾਰ ਬਣਵਾ ਲਿਆ ਮੈਂ ਲਾਸ਼ਾਂ ਨਹੀਂ ਇਹ ਪਿੰਡੇ ਦੇ ਪੱਤਰੇ ਤੇ ਲਾਸ਼ਾਂ ਨਹੀਂ ਇਹ ਪਿੰਡੇ ਦੇ ਪੱਤਰੇ ਤੇ ਨਕਸ਼ਾ ਤੇਰੇ ਦਰਬਾਰ ਦਾ ਪਾ ਲਿਆ ਮੈਂ ਕੀ ਕਹਿੰਦਾ ਜੋ ਜੋ ਜੋਦੜੀ ਕੀਤੀ ਸੀ ਅੱਜ ਤੋੜੀ ਜੋ ਜੋ ਜੋਦੜੀ ਕੀਤੀ ਸੀ ਅੱਜ ਤੋੜੀ ਸਭੋ ਕੁਝ ਸੀ ਤੈਨੂੰ ਮਨਾਣ ਖਾਤਰ ਸਭੋ ਕੁਝ ਸੀ ਤੈਨੂੰ ਮਨਾਣ ਖਾਤਰ ਮੇਰੇ ਪਾਤਸ਼ਾਹ ਵੇਸ ਜੋ ਵੇਖਦਾ ਹੈ ਇਹ ਵੀ ਕੀਤਾ ਹੈ ਤੈਨੂੰ ਰਿਜਾਨ ਖਾਤਰ ਇਹ ਵੀ ਤੈਨੂੰ ਪ੍ਰਸੰਨ ਕਰਨ ਵਾਸਤੇ ਕੀਤਾ ਇਹ ਵੀ ਤੇਰੀ ਪ੍ਰਸੰਨਤਾ ਵਾਸਤੇ ਕੀਤਾ ਤੇ ਕਲਗੀ ਵਾਲੇ ਪਾਤਸ਼ਾਹ ਨੇ ਇਹ ਅਵਸਥਾ ਵੇਖ ਕੇ ਵੀ ਇਤਨਾ ਮਾਰ ਖਾ ਕੇ ਉਹਨਾਂ ਸਿੱਖਾਂ ਦਾ ਨਾਂ ਨਹੀਂ ਦੱਸਦਾ ਪਰ ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਬਾਹੋਂ ਪਕੜ ਦਮੇਸ਼ ਨੇ ਗਲੇ ਲਾਇਆ ਬਾਹੋਂ ਪਕੜ ਦਸ਼ਮੇਸ਼ ਨੇ ਗਲੇ ਲਾਇਆ ਅਤੇ ਆਖਿਆ ਅੱਜ ਪਰਵਾਨ ਹੈ ਤੂੰ ਅਤੇ ਆਖਿਆ ਅੱਜ ਪਰਵਾਨ ਹੈ ਤੂੰ ਤੇਰੇ ਆਸਰੇ ਜੀਏਗਾ ਜੱਗ ਸਾਰਾ ਜੱਗਾ ਸਿੰਘਾ ਗੁਰਸਿੱਖੀ ਦੀ ਸ਼ਾਨ ਹੈ ਤੂੰ ਸਿਦਕ ਨਾਲ ਨਿਰਵੈਰ ਨੂੰ ਸਮਝ ਆਈ ਸਿਦਕ ਨਾਲ ਨਿਰਵੈਰ ਨੂੰ ਸਮਝ ਆਈ ਅੱਗੇ ਭਗਤ ਸੈ ਅੱਜ ਭਗਵਾਨ ਹੈ ਤੂੰ ਇਹ ਵਰਦੇ ਅੱਗੇ ਭਗਤ ਸੈ ਅੱਜ ਭਗਵਾਨ ਹੈ ਤੂੰ ਤੇਰੇ ਹਿਰਦੇ ਵਿੱਚ ਚਮਕਦਾ ਚੰਗ ਹਾਂ ਮੈਂ ਮੇਰਾ ਜੱਗ ਅੰਦਰ ਅਸਮਾਨ ਹੈ ਤੂੰ ਤੇਰੇ ਦਿਲ ਦੇ ਵਿੱਚ ਹੈ ਦਿਲ ਮੇਰਾ ਤੇਰੇ ਦਿਲ ਦੇ ਵਿੱਚ ਹੈ ਦਿਲ ਮੇਰਾ ਸਮਝਾਂ ਆਪਣੇ ਨੈਣਾਂ ਦਾ ਨੀਰ ਤੈਨੂੰ ਸਮਝਾਂ ਆਪਣੇ ਨੈਣਾਂ ਦਾ ਨੀਰ ਤੈਨੂੰ ਕੁੰਡ ਮੁਕਤ ਨਿਸ਼ਾਨੇ ਨੂੰ ਲੱਖ ਵਾਰੀ ਅੱਜ ਤੂੰ ਬਖਸ਼ਿਆ ਕਰਨੀ ਦਾ ਤੀਰ ਤੈਨੂੰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਜੱਗਾ ਸਿੰਘ ਨੂੰ ਧਰਤੀ ਤੋਂ ਚੁੱਕ ਕੇ ਉਹਦੇ ਬਸਤਰ ਨਹੀਂ ਵੇਖੇ ਉਹਦਾ ਕੱਟਾ ਮੁੜਕਾ ਨਹੀਂ ਵੇਖਿਆ ਉਹਦੀ ਮੈਲ ਨਹੀਂ ਵੇਖੀ ਉਹਦੇ ਫਟੇ ਪੁਰਾਣੇ ਕੱਪੜੇ ਉਹਦੀ ਪੱਗ ਉਹਦੀ ਧੂੜ ਉਹਦੀ ਮਿੱਟੀ ਤੇ ਮੁੜਕਾ ਨਹੀਂ ਵੇਖਿਆ ਇਹ ਵੇਖਿਆ ਇਹ ਸੱਚੀ ਮੁੱਚੀ ਸਿੱਖੀ ਇਹਨੇ ਕਮਾਈ ਹੈ ਸੱਚੀ ਮੁੱਚੀ ਇਹਨਾਂ ਪੰਕਤੀਆਂ ਨੂੰ ਇਹਨੇ ਕਮਾਇਆ ਕਿ ਨਾ ਕੋ ਵੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣਿਆਈ ਚੁੱਕ ਕੇ ਛਾਤੀ ਨਾਲ ਲਾਇਆ ਤੇ ਆਖਣਗੇ ਜੱਗਾ ਸਿੰਘਾ ਤੇਰੇ ਆਸਰੇ ਜੱਗ ਜੀਏਗਾ ਜਦੋਂ ਲੋਕੀ ਤੇਰਾ ਇਤਿਹਾਸ ਸੁਣਗੇ ਲੋਕਾਂ ਨੂੰ ਪਤਾ ਲੱਗੇਗਾ ਸਿੱਖੀ ਕਿੰਨੀ ਉੱਚੀ ਹੈ ਸਿੱਖੀ ਕਿਤਨੀ ਵਿਖੜੀ ਹੈ ਸਿੱਖੀ ਕਿਤਨੀ ਕਠਨ ਹੈ ਖੰਡਿਓ ਤਿੱਖੀ ਵਾਲੋਂ ਨਿੱਕੀ ਇਹ ਤਾਂ ਮਾਰਗ ਜਾਣਾ ਜੱਗਾ ਸਿੰਘਾ ਅਸਲ 'ਚ ਸਿੱਖੀ ਤੂੰ ਕਮਾਈ ਹੈ ਜਦੋਂ ਲੋਕੀ ਤੇਰਾ ਇਤਿਹਾਸ ਸੁਣਗੇ ਉਹਨਾਂ ਨੂੰ ਵੀ ਸਿੱਖੀ ਸਿਦਕ ਮਿਲੇਗਾ ਮੇਰੇ ਕਹਿਣ ਦਾ ਭਾਵ ਜਦੋਂ ਅਸੀਂ ਸੇਵਾ ਕਰਨੀ ਆ ਮਨ 'ਚੋਂ ਅਹੰਕਾਰ ਕੱਢਣਾ ਮਨ 'ਚੋਂ ਗੁਬਰ ਕੱਢਣਾ ਮਨ 'ਚੋਂ ਅਹੰਕਤਾ ਕੱਢਣੀ ਮਨ 'ਚੋਂ ਮੈਂ ਇਹਨੂੰ ਕੱਢੋਗੇ ਤਾਂ ਹੀ ਸਾਡੀ ਸੇਵਾ ਕਬੂਲ ਹੈ ਤਾਂ ਹੀ ਸਾਡੀ ਸੇਵਾ ਪ੍ਰਵਾਨ ਹੈ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਾਨੂੰ ਉਹ ਪਿਆਰ ਬਖਸ਼ਣ ਉਹ ਨਕਸ਼ੇ ਕਦਮ ਦੇਣ ਉਹਨਾਂ ਅੱਖਰਾਂ 'ਤੇ ਉਹਨਾਂ ਰਾਹਾਂ 'ਤੇ ਚੱਲ ਸਕੀਏ ਜਿਹਨਾਂ ਰਾਹਾਂ 'ਤੇ ਉਹ ਪ੍ਰਾਤਨ ਗੁਰਸਿੱਖ ਚੱਲੇ ਆਓ ਦੁੱਖ ਗਨੋ ਜਬ ਹੋਤੇ ਦੂਰ
ਜਦੋਂ ਤੂੰ ਮੇਰੇ ਤੋਂ ਦੂਰ ਹੋ ਜਾਣਾ ਉਦੋਂ ਮੈਨੂੰ ਦੁੱਖ ਆ ਕੇ ਪਕੜ ਲੈਂਦੇ ਨੇ, ਤੇ ਜਦੋਂ ਤੂੰ ਮੇਰੇ ਕੋਲ ਨੇੜੇ ਆ ਜਾਣਾ ਸਖ ਦੁੱਖ ਖਤਮ ਹੋ ਜਾਂਦੇ ਨੇ। ਆਓ ਪੰਕਤੀਆਂ ਪੜ੍ਹੋ, ਸਮਾਂ ਹੋ ਚੁੱਕਾ ਹੈ। ਦੁੱਖ
ਕਰੋ ਹੱਥ ਦੇ ਰੱਖਿਆ ਪੂਰਨ ਵੇ ਚਿੱਤ ਦੀ ਇੱਛਾ ਤਬ ਚਰਨ